ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ।
ਸਤਿਗੁਰੂ ਸਾਹਿਬ ਜੀ ਦੇ ਪਾਸ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਜੀ ਸਾਰੇ ਯੁੱਗਾਂ ਦੇ ਜੀਵ ਵੀ ਬਦਲ ਗਏ ਕਿ ਜੀਵ ਇੱਕੋ ਹੀ ਰਿਹਾ ਹੈ, ਤਾਂ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ, ਸੁਣਾਉਂਦੇ ਹਨ।
ਨਾਨਕ ਮੇਰ ਸਰੀਰ ਕਾ,
ਗੁਰਸਿੱਖੋ ਨਾਨਕ ਮੇਰ ਸਰੀਰ ਕਾ, ਇਹ ਸਥੂਲ ਸਰੀਰ ਦਾ ਮੇਰ ਹੈ। ਸੂਖਮ ਸਰੀਰ ਜਿਵੇਂ ਸੂਖਮ ਸਰੀਰ ਦਾ ਕਾਰਨ ਸਰੀਰ ਮੇਰ ਦਾ ਕਾਰਨ ਸੂਖਮ ਸਥੂਲ ਦਾ ਜਿਹੜਾ ਮੇਰ ਜਿਵੇਂ ਮਣਕਾ ਹੁੰਦਾ ਨਾ ਮਾਲਾ ਦਾ, ਉਹ ਫੇਰੀ ਦਾ ਵੀ ਸਾਰਾ ਕੁਝ ਸਿਰੋਮਣੀ ਮੰਨਿਆ ਗਿਆ। ਉਹ ਸਾਰਿਆਂ ਸਰੀਰਾਂ ਦਾ, ਚਾਹੇ ਦੇਵਤਿਆਂ ਦੇ ਹੈ, ਚਾਹੇ ਮਨੁੱਖਾਂ ਦੇ ਹੈ, ਚਾਹੇ ਪਸ਼ੂਆਂ ਦੇ ਹੈ, ਚਾਹੇ ਪੰਛੀਆਂ ਦੇ, ਜਿਹੜਾ ਸਾਰਿਆਂ ਦਾ ਸਿਰੋਮਣੀ ਚੇਤਨ ਹੈ, ਪਰਮੇਸ਼ਵਰ ਸਾਖੀ ਰੂਪ ਹੈ।
ਇੱਕ ਰਥ ਇੱਕ ਰਥ ਵਾ,
ਉਹ ਇੱਕ ਸਿਰੋਮਣੀ ਹੈ, ਸੁਮੇਰ ਪ੍ਰਭੂ ਜੀ ਨੇ ਅਚਲ ਰਹਿਣ ਵਾਲਾ ਹੈ। ਇੱਕ ਰਥ ਇੱਕ ਰਖਵਾ, ਇੱਕ ਤੇ ਰਥ ਵਾ, ਇੱਕ ਤੇ ਰਖਵਾਈ ਹੈ, ਇਹਦੇ ਵਿੱਚ
ਯੁਗ ਯੁਗ ਫੇਰ ਵਟਾਈ ਹੈ।
ਸਾਰਿਆਂ ਦੇ ਸਰੀਰ ਹੈਗੇ, ਤੇ ਅਸੀਂ ਜਿਹੜੀ ਬੁੱਧੀ ਹੈ ਇਹ ਯੁਗਾਂ ਯੁਗਾਂ ਚ ਰਥ ਤੇ ਰਵਾਹੀ ਫੇਰ ਫੇਰ ਕੇ ਮੁੜ ਮੁੜ ਕੇ ਬਟਾਏ ਜਾਂਦੇ ਸਾਰੇ ਯੁਗਾਂ ਚ।
ਗਿਆਨੀ ਬੁੱਝ ਹੈ ਤਾਂ
ਸਰੀਰਾਂ ਦਾ ਸਿਰੋਮਣੀ ਚੇਤਨ ਉਹ ਨਹੀਂ ਬਦਲਦਾ, ਉਹ ਰਸਵਾਹੀ ਇੱਕੋ ਹੀ ਰਹਿੰਦਾ ਹੈ। ਇਸ ਗੱਲ ਨੂੰ ਗਿਆਨਵਾਨ ਜਿਹੜੇ ਹਨ, ਤਤ ਗਿਆਨੀ, ਉਹ ਗੁਰਾਂ ਦੁਆਰਾ ਬੁੱਝਦੇ ਹਨ, ਸਮਝਦੇ ਹਨ।
ਸਤਿਯੁਗ ਰਥ ਸੰਤੋਖ ਕਾ,
ਜਿਹੜਾ ਰਥ ਸਰੀਰ ਸੀ ਸੰਤੋਖ ਰੱਖਦੇ ਸੀ, ਕਰਨ ਤਪੱਸਿਆ ਬਨ ਵਿਖੇ ਬਨਕ ਗੁਜ਼ਾਰਨ ਤਿੰਨੀ ਸਾਗੇ, ਲੱਖ ਵਰਿਆਂ ਦੀ ਆਰਜਾ ਕੋਠੇ ਕੋਟਨਾ ਮੰਦਰ ਸਾਜੇ, ਕਿਉਂ ਸੰਤੋਖ ਦੇ ਸਹਿਜ ਸਰੀਰ ਹੁੰਦੇ ਸੀ, ਬਾਹਲੇ ਚਲਣ ਨਹੀਂ ਸੀ ਹੁੰਦੇ, ਇਸ ਕਰਕੇ ਸੰਤੋਖੀ ਸਰੀਰ ਹੁੰਦੇ ਸੀ। ਸੱਜਣ ਦੇ ਵਿੱਚ ਸੰਤੋਖ ਦੇ ਸਹਿਤ, ਇਸ ਕਰਕੇ ਰਾਖੀ ਸੰਤੋਖ ਦਾ ਸਮਝ ਲਓ।
ਧਰਮ ਅੱਗੇ ਰਥਵਾ,
ਬੁੱਧੀ ਉਹਨਾਂ ਦੀ ਧਰਮ ਵਾਲੀ ਹੁੰਦੀ ਸੀ, ਬੁੱਧੀ ਦੇ ਅੰਦਰ ਧਰਮ ਧਾਰਨ ਕੀਤਾ ਸੀ, ਇਹ ਬੁੱਧੀ ਧਰਮ ਅੱਗੇ ਮਨ ਰਸਵਾਹੀ ਬਣੀ ਹੋਈ ਸੀ ਧਰਮ ਦੇ ਸਹਿਤ।
ਤ੍ਰੇਤਾ ਰਥ ਜਤਾ ਕਾ,
ਤ੍ਰੇਤੇ ਯੁੱਗ ਦੇ ਵਿੱਚ ਜਤ ਸੱਜ ਰੱਖਦੇ ਸਨ ਰਾਜੇ, ਜਦ ਜਗ ਕਰਨਾ ਹੁੰਦਾ ਸੀ ਇੱਕ ਸਾਲ ਰਾਜਾ ਤੇ ਰਾਣੀ ਤਲਵਾਰ ਨੰਗੀ ਪਾ ਕੇ ਸੇਜਾ ਤੇ ਪਏ ਰਹਿੰਦੇ ਸੀ, ਕਦੇ ਵੀ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਵਿਕਾਰ ਦਾ ਫੁਰਨਾ ਨਹੀਂ ਸੀ ਫੁਰਦਾ, ਏਦਾਂ ਜਤ ਰੱਖਦੇ ਸੀ ਤ੍ਰੇਤੇ ਦੇ ਲੋਕ। ਤ੍ਰੇਤਾ ਰਥ ਜਤੇ ਕਾ, ਇਹ ਜਦ ਵਾਲਾ ਸਰੀਰ ਸੀ ਤ੍ਰੇਤੇ ਦੇ ਲੋਕਾਂ ਦਾ।
ਜੋਰ ਅੱਗੇ ਰਥਵਾ,
ਉੱਥੇ ਜਤ ਹੋਵੇ ਉੱਥੇ ਤਾਕਤ ਹੁੰਦੀ ਹੈ, ਇਸ ਕਰਕੇ ਜੋਰ ਅੱਗੇ ਰਸਵਾਈ ਬਣਿਆ ਹੋਇਆ ਸੀ।
ਦੁਆਪਰ ਰਥ ਤਪੈ ਕਾ,
ਜੋਰ ਵਾਲੀ ਜਿਹੜੀ ਬੁੱਧੀ ਹੈ ਰਸਵਾਹੀ ਬਣੀ ਹੋਈ ਸੀ। ਹਾਂਜੀ,
ਦੁਆਪਰ ਰਥ ਤਪੈ ਕਾ,
ਦੁਆਪਰ ਲੋਕ ਤਪ ਕਰਿਆ ਕਰਦੇ, ਧੂਣੀਆਂ ਤਾਇਆ ਕਰਦੇ, ਜਲ ਧਾਰਿਆ ਕਰਿਆ ਕਰਦੇ, ਵਰਖਾ ਸਹਾਰਿਆ ਕਰਦੇ, ਵਰਤ ਰੱਖਿਆ ਕਰਦੇ, ਕਿਉਂ ਤਪ ਦਾ ਤਪ ਵਾਲਾ ਸਰੀਰ ਹੁੰਦੇ ਸਨ ਦੁਆਪਰ ਦੇ ਵਿੱਚ, ਰਥ ਤਪ ਦਾ ਬਣਿਆ ਸੀ ਸਰੀਰ।
ਸਤ ਅੱਗੇ ਰਥਵਾ,
ਸਤ ਬੋਲਿਆ ਕਰਦੇ, ਸਤ ਪ੍ਰਤੱਗੀ ਹੋਇਆ ਕਰਦੇ, ਇਹ ਰਸਵਾਹੀ ਬਣਿਆ ਹੋਇਆ ਸੀ। ਥੋੜਾ ਜਿਹਾ ਗਿਆਨੀ ਲੋਕ ਇਸ ਨੂੰ ਅਨਵੇ ਕਰਕੇ ਉਹ ਕਹਿੰਦ ਕਰਦੇ ਹਨ ਕਿ ਜਿਹੜਾ ਤ੍ਰੇਤੇ ਰਥ ਜਤੇ ਕਾ, ਜੋਰ ਅੱਗੇ ਰਸਵਾਹ, ਤ੍ਰੇਤੇ ਰਥ ਜਤੇ ਕਾ, ਇਹ ਜਦ ਦੇ ਨਾਲ ਸੱਤ ਅੱਗੇ ਰਸਵਾਹ, ਜਦ ਵਾਲੇ ਅੰਦਰ ਸੱਤ ਹੁੰਦਾ ਸੀ ਰਸਵਾਹੀ ਬਣਿਆ ਸੀ, ਤੇ ਦੁਆਪੋ ਰਥ ਤਪੇ ਕਾ, ਤੇ ਜੋਰ ਅੱਗੇ ਤਪ ਕਰਕੇ ਜੋਰ ਪੈਦਾ ਹੁੰਦਾ ਸੀ। ਇੰਨਾ ਅਨਵੇ ਕਰਦੇ, ਪਰ ਮਹਾਰਾਜ ਤਾਂ ਇਸੇ ਤਰ੍ਹਾਂ ਲਿਖਿਆ, ਜਿਸ ਪ੍ਰਕਾਰ ਲਿਖਿਆ ਹੈ ਇਹੋ ਸਮਝਣਾ।
ਕਲਯੁਗ ਰਥ ਅਗਨ ਕਾ,
ਸਤਯੁਗ
ਰਥ ਸੰਤੋ, ਸਤ ਅੱਗੇ ਰਥਵਾ,
ਜਿਹੜੀ ਬੁੱਧੀ ਹੁੰਦੀ ਸੀ ਰਥਵਾਹੀ ਹੁੰਦਾ ਸੀ ਸਭ ਦੁਆਪਰ ਵਿੱਚ।
ਕਲਯੁਗ ਰਥ ਅਗਨ ਕਾ,
ਅੱਗ ਦਾ ਰਥ ਸੀ, ਕਾਮ ਦੀ ਅੱਗ ਬਾਲੀ, ਈਰਖਾ ਦੀ ਅੱਗ, ਕ੍ਰੋਧ ਦੀ ਅੱਗ, ਹਰ ਵਕਤ ਭਾਂਬੜੀ ਮੱਚਦੇ ਰਹਿੰਦੇ ਕਲਯੁਗ ਦੇ ਜੀਆਂ ਦੇ ਅੰਦਰ।
ਕੂੜ ਅੱਗੇ ਰਥਵਾ,
ਆਪ ਦਾ ਉਹ ਜਿਹੜੀ ਅੱਗ ਸੀ ਪੂਰੀ ਕਰਨ, ਉਹ ਆ ਕੇ ਝੂਠ ਬੋਲਦੇ, ਤੇ ਇਹ ਕੂੜ ਬੋਲਣ ਵਾਲੀ ਬੁੱਧੀ ਸੀ, ਇਹ ਰਥਵਾਹੀ ਬਣਿਆ ਹੋਇਆ ਸੀ ਕਲਯੁਗ ਦਾ। ਇਸ ਪ੍ਰਕਾਰ ਦੀ ਹਾਲਤ ਚੌਹਾਂ ਯੁਗਾਂ ਦੀ ਹੈ, ਤੇ ਜਿਹੜਾ ਸਾਰੇ ਸੀ ਅੱਜ ਸਿਰੋਮਣੀ ਹੈ ਚੇਤਨ, ਉਹ ਇੱਕੋ ਜਿਹਾ ਰਿਹਾ, ਉਹ ਨਹੀਂ ਬਦਲਿਆ, ਰਾਤੇ ਰਸਵਾਹੀ ਬਦਲ ਗਏ ਸਰਕਾਰ ਚੌਹਾਂ ਯੁਗਾਂ ਚ।
ਮਹੱਲਾ ਪਹਿਲਾ, ਸਾਨ ਕਹਿ ਸਿਤੰਬਰ ਸਵਾਮੀ,
ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਯੁਗਾਂ ਦੇ ਅਵਤਾਰ ਕਿਹੜੇ ਪ੍ਰਧਾਨ ਮੰਨੇ ਹੈ, ਅਤੇ ਵੇਦ ਕਿਹੜੇ ਕਿਹੜੇ ਪ੍ਰਧਾਨ ਮੰਨੇ ਹੈ, ਤੇ ਉਹਨਾਂ ਦੇ ਕਰਤੱਵ ਕੀ ਸੀ, ਤਾਂ ਮਹਾਰਾਜ ਸਾਹਿਬ ਕਿਰਪਾ ਕਰਕੇ ਦੱਸਦੇ ਹਨ।
ਸਾਮ ਕਹਿ ਸਿਤੰਬਰ ਸਵਾਮੀ,
ਭਾਈ ਸਾਮ ਕਹਿ, ਸਤਯੁਗ ਦੇ ਵਿੱਚ ਵੇਦ ਸ਼ਾਮ ਵੇਦ ਸੀ, ਬ੍ਰਾਹਮਣਾਂ ਦਾ ਰਾਜ ਸੀ, ਸ਼ਾਮ ਵੇਦ ਕਹੀਦਾ ਸੀ, ਤੇ ਅਵਤਾਰ ਕੌਣ ਹੋਇਆ, ਸਿਤੰਬਰ ਸਵਾਮੀ, ਸਿਰ ਚਿੱਟੇ ਵਸਤਰਾਂ ਵਾਲਾ ਹੰਸ ਅਵਤਾਰ ਹੋਇਆ। ਚਿੱਟੇ ਵਸਤਰ ਪਹਿਰ ਕਰਕੇ ਵੇਦ ਨੂੰ ਸ਼ਾਨ ਦੇਵ ਨੂੰ ਪੜਿਆ ਕਰਦੇ। ਲੰਬਣ ਚਿੱਟੇ ਵਸਤਰਾਂ ਵਾਲਾ ਹੰਸ ਅਵਤਾਰ ਵਿਸ਼ਨੂੰ ਜੀ ਦਾ ਹੋਇਆ ਹੈ ਅਤੇ ਬਾਰਵਨ ਅਵਤਾਰ ਆਦਿਕ ਇਹ ਮੁਖੀ ਮੰਨੇ ਗਏ ਹਨ।
ਸੱਚਮਹਿ ਆਖਿਆ ਸਾਚ
ਰਹੇ ਜੀਵ ਸੀ ਸੱਚਮਹਿ, ਸੱਚ ਦੇ ਵਿੱਚ ਉਹਨਾਂ ਦਾ ਹਿਰਦਾ ਸੀ ਅਤੇ ਸੱਚ ਵਿੱਚ ਸਰੀਰ ਰਹਿੰਦੇ ਸੀ ਹਰ ਵਕਤ। ਹਿਰਦੇ ਚ ਵੀ ਸੱਚ ਸੀ, ਬਾਣੀ ਕਰਕੇ ਵੀ ਸੱਚ ਵਿੱਚ ਸੀ ਅਤੇ ਸਰੀਰ ਕਰਕੇ ਵੀ ਸੱਚ ਵਿੱਚ ਰਹਿੰਦੇ ਸੀ ਤੇ ਬਾਣੀ ਕਰਕੇ ਵੀ ਆਖਿਆ ਜੋ ਸੁੰਦਰ ਹੈ ਸੱਚ, ਉਸ ਵਿੱਚ ਬਾਣੀ ਕਰਕੇ ਵੀ ਸੱਚ ਚ ਰਿਹਾ ਕਰਦੇ। ਸਚਿਆਈ ਵਾਲੇ ਜੀਵਨ ਹੁੰਦੇ ਸਨ,
ਸਭ ਕੋ ਸੱਚ ਸਮਾਵੈ,
ਮਨ ਕਰਕੇ ਵੀ ਸਾਰੇ ਸੱਚੇ ਚ ਸੱਚ ਚ ਸਮਾਇਆ ਕਰਦੇ। ਇਹ ਸੱਜੂ ਦਾ ਨਿਯਮ ਸੀ, ਸੱਚ ਬੋਲਿਆ ਕਰਦੇ, ਕੂੜ ਨਹੀਂ ਸੀ ਬੋਲਦੇ।
ਸਭ ਕੋ ਸੱਚ ਸਮਾਵੈ,
ਮਨ ਕਰਕੇ ਵੀ ਸੱਜੂ ਵੀ ਜੀਵ ਜਿਹੜੇ ਸਨ ਉਹ ਸੱਚੇ ਦੇ ਵਿੱਚ ਸੱਚ ਵਿੱਚ ਸਮਾਉਂਦੇ ਸਨ। ਸੱਚ ਮੈਂ ਸਰੀਰ ਕਰਕੇ ਤੇ ਅੱਛਾ ਅੱਛਾ ਜੋ ਸੁੰਦਰ ਹੈ ਸੱਚ ਬਾਣੀ ਕਰਕੇ ਉਹਦੇ ਚ ਰਹਿੰਦੇ ਸੀ ਤੇ ਮਨ ਕਰਕੇ ਵੀ ਸਾਰੇ ਸੱਚ ਚ ਸਮਾਉਂਦੇ ਸਨ।
ਰੇਗੋ ਕਹਿ ਰਹਿਆ ਭਰਪੂਰ,
ਜਦੋਂ ਤ੍ਰੇਤਾ ਯੁਗ ਆ ਗਿਆ, ਤ੍ਰੇਤਾ ਯੁਗ ਦਾ ਰਿਗ ਵੇਦ ਮੰਨਿਆ ਗਿਆ। ਸੋ ਰਿਗ ਵੇਦ ਤ੍ਰੇਤਾ ਦਾ ਮੰਨਿਆ ਗਿਆ ਹੈ। ਅੱਗੇ
ਰਿਗ ਕਹਿ ਰਹਿਆ ਭਰਪੂਰ,
ਰਿਗ ਦਾ ਇਹ ਉਪਦੇਸ਼ ਹੈ ਕਿ ਸਾਰੇ ਪਰਮੇਸ਼ਰ ਵਿਆਪਕ ਹੋ ਰਿਹਾ, ਇਹ ਰਿਗ ਦਾ ਉਪਦੇਸ਼ ਹੈ। ਕਹਿੰਦਾ ਹੈ ਸਾਜੂ ਦੇ ਜਿਵੇਂ ਸੱਤ ਨੂੰ ਕਹਿੰਦੇ ਸਨ,
ਰਾਮ ਨਾਮ ਦੇਵਾ ਮਹਿਸੂਰ,
ਸ੍ਰੀ ਰਾਮ ਚੰਦਰ ਜੀ ਹੋਏ ਸੂਰਜ ਵੰਸ਼ੀਆਂ ਵਿੱਚ, ਦੇਵਤਿਆਂ ਚ ਸੂਰ ਵੀਰ ਬਹਾਦਰ, ਰਾਵਣ ਆਦਿਕਾਂ ਨੂੰ ਮਾਰ ਕੇ ਦੇਵਤਿਆਂ ਦੀ ਰੱਖਿਆ ਕੀਤੀ, ਇਹ ਸੂਰਮੇ ਹੋਏ ਰਾਮ ਚੰਦਰ ਜੀ ਸੂਰਜ ਵੰਸ਼ੀਆਂ ਦੇ ਵਿੱਚੋਂ ਬਹਾਦਰ।
ਨਾਏ ਲੈ ਪ੍ਰਾਸ਼ਤ ਜਾਏ,
ਲੈ ਕਰਕੇ ਪ੍ਰਾਸ਼ਤ ਪਾਪ ਚਲੇ ਜਾਂਦੇ। ਜਿਸ ਪ੍ਰਕਾਰ ਦਸ਼ਰਥ ਰਾਜਾ ਸੀ ਜਿਹੜਾ ਇਸ ਤੋਂ ਸਰਬਣ ਮਰ ਗਿਆ ਸੀ, ਰਾਜਾ ਰਾਤ ਨੂੰ ਜਾਨਵਰਾਂ ਨੂੰ ਮਾਰਨ ਵਾਸਤੇ ਸ਼ਿਕਾਰ ਖੇਲਣ ਵਾਸਤੇ ਕੁਟੀਆ ਬਣਾ ਕੇ ਰਹਿੰਦਾ ਸੀ। ਉੱਥੇ ਸਰਬਣ ਅੰਦਰਾ ਅੰਦਰੀ ਆਪਣੇ ਮਾਤਾ ਪਿਤਾ ਛੱਡ ਕੇ ਸਾਜੂ ਦੇ ਕਿਨਾਰੇ ਚੁੰਬੀ ਭਰਨ ਲੱਗਾ। ਉਹ ਤੁੰਬੀ ਦੀ ਆਵਾਜ਼ ਆਉਣ ਤੋਂ ਰਾਜੇ ਨੇ ਕਿਹਾ ਵੀ ਜਾਨਵਰ ਪਾਣੀ ਪੀਂਦਾ, ਕਲੋਲ ਕਰਦਾ। ਇਹ ਤੀਰ ਮਾਰਤਾ ਸਰਬਣ ਦੇ ਮੱਥੇ ਵਿੱਚ ਜਾ ਕੇ ਵੱਜਿਆ। ਜਦੋਂ ਆ ਕੇ ਵੇਖਿਆ ਕਹਿਣ ਲੱਗਾ ਤੀਰ ਖਿੱਚ ਲਾ, ਕਹਿੰਦਾ ਤੀਰ ਖਿੱਚੇ ਤੂੰ ਮਰ ਜਾਏਗਾ। ਕਹਿੰਦਾ ਮੇਰੇ ਮਾਤਾ ਪਿਤਾ ਨੂੰ ਪਾਣੀ ਪਿਆ ਜੀ, ਅੰਦਲਾ ਤੇ ਅੰਦਲਾ ਸੀ, ਅੰਦਲੀ ਸੀ, ਦੋਹਾਂ ਨੂੰ ਜਾ ਕੇ ਪਾਣੀ ਲਿਆ, ਦਸਤ ਪੋਲੇ ਪੋਲੀ ਪੈ ਰਹੀ ਗਿਆ। ਉਹ ਕਹਿਣ ਲੱਗੇ ਫਿਰ ਪੁੱਤਰ ਤੂੰ ਇੰਨਾ ਚਿਰ ਲਾ ਕੇ ਆਇਆ, ਕੀ ਕਾਰਨ ਆਇਆ ਨੀ? ਉਹ ਫਿਰ ਕਹਿਣ ਲੱਗੇ ਪਾਣੀ ਤੂੰ ਬੋਲਦਾ ਨੀ ਸੀ, ਤੇਥੋਂ ਪਾਣੀ ਨੀ ਪੀਣਾ। ਰਾਜਾ ਨੇ ਸੋਚਿਆ ਵੀ ਇਹਨੂੰ ਪਾਣੀ ਚੁੱਪ ਕੀਤੇ ਪੀ ਲੈਣ ਤਾਂ ਚੰਗਾ। ਉਹਨਾਂ ਜੋ ਪਰਨ ਕਰ ਲਿਆ, ਫਿਰ ਰੋ ਕੇ ਰਾਜੇ ਦਸਤ ਨੂੰ ਕਿਹਾ ਕਿ ਮੈਂ ਤੁਹਾਡੇ ਪੁੱਤਰ ਦਾ ਘਾਤ ਕਰਨ ਵਾਲਾ ਹਾਂ, ਮੇਰੇ ਤੋਂ ਪੀਰ ਵੱਜ ਗਿਆ, ਮੈਨੂੰ ਮਾਫ਼ ਕਰੋ। ਇਹਨਾਂ ਨੂੰ ਉਸ ਵੇਲੇ ਸ਼ਰਾਫ ਦਿੱਤਾ ਕਿ ਜਾ ਤੂੰ ਵੀ ਆਪਦੇ ਪੁੱਤਰ ਦੇ ਵਿਯੋਗ ਚ ਮਰ ਜਾਏਗਾ। ਇਹ ਸ਼ਰਾਫ ਦੇ ਦਿੱਤਾ ਤੇ ਉਸ ਹੱਤਿਆ ਨੂੰ ਵੇਟਣ ਵਾਸਤੇ ਫਿਰ ਦਸ਼ਰਥ ਨੇ ਕਿਹਾ ਕਿ ਮੈਂ ਬਣ ਚ ਜਾ ਕੇ ਤਪ ਕਰਾਂ। ਆਕਾਸ਼ਵਾਣੀ ਨੇ ਕਿਹਾ ਦਸ਼ਰਥ ਰਾਜਾ ਤੇਰੇ ਘਰ ਚ ਰਾਮ ਚੰਦਰ ਜੀ ਪੈਦਾ ਹੋਣਗੇ, ਉਸ ਨਾਮ ਦੇ ਰੱਖਣੇ ਕਰਕੇ ਹੱਤਿਆ ਬ੍ਰਾਹਮਣਾਂ ਦੇ ਮਰਨ ਦੀ ਤੇਰੇ ਕੋਲੋਂ ਲਹਿ ਜਾਏਗੀ। ਇਸ ਪ੍ਰਕਾਰ ਅੰਦਰਾ ਤੇ ਅੰਦਰੀ ਗੁਜ਼ਰ ਕੇ ਚਿਖਾ ਬਣਾ ਕੇ ਸਰਬਣ ਨੂੰ ਨਾਲ ਲੈ ਕੇ ਸ਼ਰਾਫ ਦੇ ਗਏ ਸੀ। ਉਹ ਫਿਰ ਰਾਮ ਦੇ ਅਵਤਾਰ ਹੋਣੇ ਕਰਕੇ ਵੀ ਹੱਤਿਆ ਮਿਟ ਗਈਆਂ ਸਨ। ਹਾਂਜੀ,
ਨਾਏ ਲਿਆ ਪ੍ਰਾਸ਼ਤ ਜਾ,
ਨਾਮ ਦੇ ਲੈਣੇ ਕਰਕੇ ਦਸ ਦੇ ਜਿਹੜੇ ਪੰਦਰੇ ਦਿਨ ਦੇ ਸਰਬਣ ਦੇ ਮਾਰਨ ਦਾ ਪਾਪ ਸੀ, ਉਹ ਪਾਪ ਸਾਰੇ ਪ੍ਰਾਸ਼ਤ ਚਲੇ ਗਏ। ਐਸਾ ਪਰਮੇਸ਼ਰ ਦਾ ਨਾਮ ਹੈ।
ਨਾਨਕ ਤਾਂ ਮੁਖ ਅੰਤਰ ਪਾਹੀ,
ਸਾਹਿਬ ਜੀ ਕਹਿੰਦੇ ਮੁਕਤੀ ਅੰਦਰ ਹਿਰਦੇ ਦੇ ਉਹਨਾਂ ਨੂੰ ਪਾਉਣਾ ਕੀਤੀ। ਉਸ ਵੇਲੇ ਅੰਤਰ ਭੇਦ ਤੋਂ ਜਿਹੜਾ ਰਹਿਤ ਹੋਣਾ ਨਾ ਇਹ ਮੋਖ ਛੁੱਟਣਾ, ਦਸ਼ਰਥ ਨੂੰ ਪਾਉਣਾ ਕੀਤਾ। ਕਿਉਂ ਤ੍ਰੇਤੇ ਵਿੱਚ ਦਸ਼ਰਥ ਰਾਜਾ ਹੋਇਆ, ਰਾਮ ਚੰਦਰ ਦੇ ਅਵਤਾਰ ਪੁੱਤਰ ਹੋਏ ਅਤੇ ਰਿਗ ਵੇਦ ਹੋਇਆ ਸ਼ਾਂਤ ਆਪਣੇ ਤ੍ਰੇਤੇ ਦਾ।
ਜੁਜ ਮਹਿ
ਜੋਰ ਦੇ ਲੈਣੇ ਕਰਕੇ ਪਾਪ ਜਾਂਦੇ ਸਨ ਤ੍ਰੇਤੇ ਵਿੱਚ ਵੀ।
ਜੁਜ ਮਹਿ
ਜੋਸ਼ ਪਾਪਾਂ ਦੀ ਨਿਵਿਰਤੀ ਵਾਸਤੇ ਜੋ ਕੀਤਾ ਜਾਵੇ ਨਾਮ ਹੈ, ਉਸ ਵਿੱਚ ਪ੍ਰਾਸ਼ਤ ਪਾਪ ਜਾਂਦੇ ਹਨ।
ਨਾਨਕ ਤਾਂ ਮੂਖ ਅੰਤਰ
ਪਾਹੇ ਜੀ ਕਹਿੰਦੇ ਅੰਤਰ ਜੋ ਪੜਦੇ ਵਾਲੀ ਹੈ, ਪੜਦਾ ਅੰਦਰ ਉਹਦੇ ਵੱਲੋਂ ਮੋਖ ਛੁਟਕਾਰਾ ਮੁਕਤ ਰੂਪ ਪਾਈ ਦਾ ਹੈ, ਅੰਦਰੇ ਮੁਕਤੀ ਪਾ ਲਈ ਦੀ ਹਿਰਦੇ ਦੇ।
ਜੁਜ ਮਹਿ ਜੋਰ ਛਲੀ ਚੰਦਰਾਵਲ,
ਦੁਆਪਰ ਦੇ ਜੁਜਰ ਵੇਦ ਹੋਇਆ, ਜੁਜਰ ਵੇਦਾ ਵੇਦ ਬੈਂਸਾਂ ਨੂੰ ਸਥਾਪਨਾ ਕੀਤਾ, ਬੈਂਸਾਂ ਦਾ ਰਾਜ ਹੋਇਆ, ਛਤਰੀਆਂ ਦਾ ਤ੍ਰੇਪੇ ਦੇ ਰਾਜ ਹੋਇਆ। ਹਾਂਜੀ,
ਜੁਜ ਮਹਿ ਜੋਰ ਛਲੀ ਚੰਦਰਾਵਲ,
ਜੁਜ ਵੇਦ ਹੋਇਆ ਦੁਆਪਰ ਦੇ ਵਿੱਚ ਤੇ ਜੁਜ ਵੇਦ ਦੇ ਅਨੁਸਾਰ ਬੈਸਾਂ ਕੰਮ ਕਰਨੇ ਸ਼ੁਰੂ ਕੀਤੇ ਤੇ ਉਸ ਵੇਲੇ ਕ੍ਰਿਸ਼ਨ ਅਵਤਾਰ ਹੋਇਆ ਦੁਆਪਰ ਦਾ ਜੋਰ ਛਲੀ ਚੰਦਰਾਵਲ ਜੋਰ ਆਕਰਸ਼ਣ ਸ਼ਕਤੀ ਦੇ ਨਾਲ ਚੰਦਰਾਵਲ ਚੰਦਰਮਾ ਦੇ ਤਾਈ 6 ਮਹੀਨੇ ਦੀ ਚੰਦਰਮਾ ਦੀ ਰਾਤ ਬਣਾ ਲਈ ਸੀ ਰਾਸ ਪਾਉਣ ਵਾਸਤੇ ਕ੍ਰਿਸ਼ਨ ਜੀ ਨੇ ਇਉਂ 6 ਮਹੀਨੇ ਦੀ ਰਾਤ ਬਣਾ ਕਰਕੇ ਇਹ ਜੋਰ ਦੇ ਨਾਲ ਛੱਡੀ ਸੀ ਚੰਦਰਮਾ ਦੀ ਆਵਲੀ ਕੌਣ ਪੰਗਤੀ ਪੰਗਤੀ ਕੀ ਚਾਨਣੀ ਚੰਦ ਦੀ ਚਾਨਣੀ ਪਾ ਛੱਡੀ ਰਾਤ ਹੀ ਪ੍ਰਤੀਤ ਹੋਈ 6 ਮਹੀਨੇ ਰਾਸ ਪਾਉਂਦਾ ਰਿਹਾ ਖੁਸ਼ ਹੋ ਕੇ ਗੋਪੀਆਂ ਨਾਲ ਨੱਚਦੀਆਂ ਰਹੀਆਂ ਇਸ ਪ੍ਰਕਾਰ ਇਹ ਜੋਰ ਕਰਖੜ ਸ਼ਕਤੀ ਦੇ ਨਾਲ ਇਹ ਚੰਦਰਮਾ ਦੀਆਂ ਕਿਰਨਾਂ ਦੇ ਤਾਈ ਛੱਡ ਲਿਆ ਸੀ ਕ੍ਰਿਸ਼ਨ ਨੇ ਦੂਜਾ ਹੋਰ ਹੈ ਜੋਰ ਜੁਜਵਾਂ ਜੁਜਵ ਵੇਦ ਸੀ ਤੇ ਦੁਆਪਰ ਵਿੱਚ ਤੇ ਜੋਰ ਕਰਖੜ ਸ਼ਕਤੀ ਮੈਂ ਚੰਦਰਾਵਲ ਇੱਕ ਗੋਪੀ ਸੀ ਇਹ ਕ੍ਰਿਸ਼ਨ ਜੀ ਦੀ ਬਾਬਤ ਗੋਪੀਆਂ ਨੂੰ ਕਿਹਾ ਕਰੇ ਤੁਸੀਂ ਆਪਦੇ ਪਤੀਆਂ ਨੂੰ ਛੱਡ ਕੇ ਇਹਦੇ ਨਾਲ ਨੱਚਦੀਆਂ ਟੱਪਦੀਆਂ ਫਿਰਦੀਆਂ ਹੋ ਇਹ ਕਾਲਾ ਚੋ ਵਰਗਾ ਲੁੱਕ ਵਰਗਾ ਰੰਗ ਵਾ ਤੁਸੀਂ ਇਹ ਤੇ ਕਿਉਂ ਮੋਹਤ ਹੋਈ ਹੋ ਇਹ ਗੋਪੀਆਂ ਨੇ ਸ਼ਿਕਾਇਤ ਕੀਤੀ ਕ੍ਰਿਸ਼ਨ ਦੇ ਕੋਲੇ ਵੀ ਇਹ ਸਾਡੀ ਨਿੰਦਿਆ ਕਰਦੀ ਹੈ ਤੂੰ ਇਹਨੂੰ ਵੀ ਛੱਡ ਕੇ ਵਿਖਾ ਇੱਕ ਦਿਨ ਦੀ ਗੱਲ ਹੈ ਕ੍ਰਿਸ਼ਨ ਨੇ ਸਾਰੀ ਗੋਕਲ ਵਿੱਚੋਂ ਅੱਗ ਬੁਝਾ ਦਿੱਤੀ ਜਿਸ ਵੇਲੇ ਅੱਗ ਬੁਝਾ ਦਿੱਤੀ ਤੇ ਕਿਤੇ ਦੀਵਾ ਨੇ ਜਗੇ ਇੱਕ ਕ੍ਰਿਸ਼ਨ ਦੇ ਬੂਹੇ ਅੱਗੇ ਦੀਵਾ ਜਗਦਾ ਸੀ ਇਹਦੀ ਸੱਸ ਨੂੰ ਕਿਹਾ ਚੰਦਰਾਵਲੀ ਜੀ ਨੇ ਕਹਿੰਦੀ ਜਾ ਦੀਵਾ ਜਗਾ ਲਿਆ ਕ੍ਰਿਸ਼ਨ ਦੇ ਬੂਹੇ ਅੱਗੇ ਜਗਦਾ ਜਿਸ ਵੇਲੇ ਦੀਵਾ ਜਗਾਉਣ ਗਈ ਉਦੋਂ ਕ੍ਰਿਸ਼ਨ ਜੀ ਨੇ ਆਪ ਦਿਖਾਈ ਦਿੱਤੀ ਦਿਖਾਈ ਦੇਣ ਤੋਂ ਉਹਦੇ ਵੱਲ ਐਸੀ ਝਾਕਣ ਲੱਗੀ ਅੱਗ ਦੇ ਉੱਤੇ ਦੀਵੇ ਦੇ ਉੱਤੇ ਲਾਟ ਦੇ ਉਂਗਲ ਰੱਖੀ ਸੀ ਬੱਤੀ ਲਾਉਣ ਲੱਗੀ ਉਂਗਲ ਵੀ ਸੜ ਗਈ ਚੇਤਾ ਹੀ ਨਾ ਰਿਹਾ ਇਹਨੂੰ ਇਸ ਪ੍ਰਕਾਰ ਜਿਹੜੀ ਅੱਗੇ ਨਿੰਦਿਆ ਕਰਦੀ ਸੀ ਉਹ ਜੋਰ ਕਰਖੜ ਸ਼ਕਤੀ ਨਾਲ ਚੰਦਰਾਵਲ ਗੋਭੀ ਛੱਡ ਲਈ ਸੀ ਕ੍ਰਿਸ਼ਨ ਨੇ ਇਸ ਪ੍ਰਕਾਰ ਕ੍ਰਿਸ਼ਨ ਨੇ ਆਪਦੀ ਕਰਖੜ ਸ਼ਕਤੀ ਨਾਲ ਛੱਡ ਲੈਂਦਾ ਸੀ
ਕਾਨ ਕ੍ਰਿਸ਼ਨ ਜਾਦਮ ਭਇਆ
ਅੱਛਾ ਜੀ ਜੁਜਮੈਂ ਜੋਰ ਛੱਡੀ ਚੰਦਰਾਵਲ ਚੰਦਰਾਵਲ ਚੰਦਰਵੰਸ਼ੀ ਹੈ ਜਿਹੜੇ ਸੀ ਜਾਦਵ ਇਹ ਬਾਹਲੇ ਬਲ ਗਏ ਸੀ 56 ਕਰੋੜ ਇਹਨਾਂ ਦੇ 56 ਕਰੋੜ ਦੇ ਬਦਲੇ ਕਰਕੇ ਕਿਸੇ ਨੂੰ ਅਸੀਂ ਗਿਣਦੇ ਵੀ ਸਾਡੇ ਘਰ ਰਾਮ ਕੇ ਕ੍ਰਿਸ਼ਨ ਜੀ ਦਾ ਤੇ ਬਲਭਦਰ ਦਾ ਅਵਤਾਰ ਹੋਇਆ ਇਹਨੂੰ ਜਾਣ ਕੇ ਇਹ ਬਾਹਲੇ ਬਦਲੇ ਕਰੇ ਕ੍ਰਿਸ਼ਨ ਕਿਹਾ ਹੰਕਾਰੀ ਹੋ ਗਏ ਕਿਵੇਂ ਕਰੀਏ ਉਸ ਵੇਲੇ ਦਿਵਾਸ਼ਾ ਰਿਸ਼ੀ ਦੇ ਪਾਸ ਆਪਣੇ ਪੁੱਤਰ ਸਾਹਮਣਾਵੇ ਨੂੰ ਰਿਸ਼ੀਆਂ ਕੋਲੇ ਭੇਜਿਆ ਦਰਵਾਸ਼ੇ ਨੇ ਉਸ ਵੇਲੇ ਮਸ਼ਕਰੀ ਕੀਤੀ ਕਹਿੰਦੇ ਸਾਡੇ ਕੋਲੇ 6 ਮਹੀਨੇ ਦੀ ਰੋਟੀਆਂ ਖਾਂਦੇ ਹੋ ਤੁਸੀਂ ਅੰਤਰਯਾਮ ਤਾਂ ਨਹੀਂ ਜਾਣਦੇ ਦੱਸੋ ਕੀ ਜੰਮੂ ਇਸ ਨੂੰ ਫਿਰ ਦਰਵਾਸ਼ਾ ਕਹਿੰਦਾ ਜਾ ਕ੍ਰਿਸ਼ਨ ਦੇ ਮੁੰਡੇ ਹੋ ਕਿਉਂ ਮੈਨੂੰ ਹੌਲ ਕਰਦੇ ਹੋ ਕਹਿੰਦੇ ਨਹੀਂ ਦੱਸ ਤੂੰ ਫਿਰ ਕਹਿੰਦੇ ਚੰਗਾ ਉਹ ਜੰਮੂ ਇਹਨੂੰ ਜਿਹੜਾ ਤੁਹਾਡੀ ਕੋਲ ਨੂੰ ਨਾਸ਼ ਕਰੂ ਇਹ ਸੁਣ ਕੇ ਮੁੰਡੇ ਜਦੋਂ ਆਏ ਉਸ ਵਕਤ ਉਗਰ ਸੈਨ ਦੀ ਸਭਾ ਚ ਆ ਕੇ ਕੀ ਵੇਖਿਆ ਇਹਨੇ ਪੇਟ ਚ ਬਾਟੀ ਖੋਲੀ ਜਦੋਂ ਪੇਟ ਨਾਲੋਂ ਉਹ ਬਾਟੀ ਦੇ ਵਿੱਚੋਂ ਮੂਸਲ ਇੱਕ ਲੋਹੇ ਦਾ ਨਿਕਲਿਆ ਉਸ ਮੂਸਲ ਦੇ ਤਾਈ ਪ੍ਰਭਾਤ ਖੇਤਰ ਤੇ ਜਾ ਕੇ ਰੇਤਿਆ ਜਿਸ ਵੇਲੇ ਰੇਤਿਆ ਉੱਥੇ ਦੱਬ ਆਦਿਕ ਪੈਦਾ ਹੋ ਗਈ ਤੇ ਥੋੜਾ ਜਿਹਾ ਮੁਖੀ ਜੀ ਰਹਿ ਗਈ ਉਹ ਛੁੱਟ ਗਈ ਮੱਛੀ ਨਿਕਲ ਲਈ ਉਸ ਵੇਲੇ ਸਾਧ ਸੰਗਤ ਜੀ ਜਦੋਂ ਇਹ ਸਮਾਂ ਆਇਆ ਤੇ ਪ੍ਰਭਾਤ ਖੇਤਰ ਤੇ ਚੱਲ ਕੇ ਆਪਣੇ ਦੂਸ਼ਣ ਲਾਓ ਕ੍ਰਿਸ਼ਨ ਨੇ ਕਿਹਾ ਇਹਨਾਂ ਨੂੰ ਕੀ ਕੀਤਾ ਸ਼ਰਾਬ ਪੀ ਲਈ ਜਾਜਮਾਂ ਨੇ ਸਾਰੇ ਸ਼ਰਾਬ ਪੀ ਕੇ ਕਮਲੇ ਹੋ ਕੇ ਇਸ ਪ੍ਰਕਾਰ ਢਾਈ ਪੈਰ ਚ ਲੜਾਈ ਕਰਕੇ ਆਪੋ ਵਿੱਚ ਹੀ ਮਰ ਗਏ ਉਸ ਮਰਤੀ ਦੇ ਵਿੱਚ ਤੇ ਕ੍ਰਿਸ਼ਨ ਭਗਵਾਨ ਦੇ ਤਾਈ ਉਸ ਵੇਲੇ ਜਾ ਸੁੱਤਾ ਪ੍ਰਵਾਸ ਵਿੱਚ ਗੋਡੇ ਉੱਤੇ ਪਾਉ ਪਸਾਰੇ ਚਰਨ ਕਮਲ ਵਿੱਚ ਪਦਵੇ ਝਿਲਮਿਲ ਝਿਲਕੇ ਬਾਂਗੀ ਤਾਰੇ ਬਦ ਕਾਲਾ ਭਾਣ ਦਾ ਭਾਲ ਦਾ ਮਿਲ ਗਏ ਜਾਣ ਬਾਣ ਲੈ ਮਾਰੇ ਮਿਰਗ ਜਾਣ ਕੇ ਪੀਰ ਮਾਰਿਆ ਗੱਲ ਵਿੱਚ ਕੀਤਾ ਕ੍ਰਿਸ਼ਨ ਜੀ ਔਗੁਣ ਕੀਤੇ ਹਰਨਾ ਚ ਤਾਰੇ ਭਲੇ ਭਲੇ ਕਰ ਮਨੀਆਂ ਨੂੰ ਬੁਰਿਆਂ ਦੀ ਹਰਕਾਇ ਸਵਾਰੇ ਪਾਪ ਕਰਿੰਦੇ ਪੱਤ ਉਧਾਰੇ ਕ੍ਰਿਸ਼ਨ ਜੀ ਕਹਿਣ ਲੱਗੇ ਪਈ ਔਰ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਪਦਮ ਚੌਂਕੇ ਨੂੰ ਹਰਨ ਦੀ ਅੱਖ ਸਮਝ ਕੇ ਤੀਰ ਮਾਰਤਾ ਸੀ ਕ੍ਰਿਸ਼ਨ ਜੀ ਨੂੰ ਕੰਠ ਨਾਲ ਲਾ ਕੇ ਕਹਿ ਵੀ ਤੂੰ ਬਾਲੀ ਸੀ ਪਿਛਲੇ ਜਨਮ ਚ ਮੈਂ ਤ੍ਰੇਤੇ ਵਿੱਚ ਰਾਮ ਚੰਦਰ ਸੀ ਤੈਨੂੰ ਓਹਲੇ ਹੋ ਕੇ ਤੀਰ ਮਾਰਿਆ ਸੀ ਤੇਰਾ ਇਹ ਬਲ ਲਿਆ ਸੀ ਕਿ ਜਿਹੜਾ ਮੇਰੇ ਸਾਹਮਣੇ ਤੀਰ ਮਾਰੇ ਉਹਦਾ ਅੱਧਾ ਬਲ ਮੇਰੇ ਚ ਆ ਜੇ ਇਸ ਕਰਕੇ ਮੈਂ ਸੋਚਿਆ ਵੀ ਓਹਲੇ ਹੋ ਕੇ ਤੀਰ ਮਾਰੀਏ ਮੈਂ ਤੇਰੇ ਓਹਲੇ ਹੋ ਕੇ ਤੀਰ ਤੈਨੂੰ ਮਾਰਿਆ ਸੀ ਉਹ ਤੇਰਾ ਸਰਕਾਰ ਬੈਰ ਲੈਣ ਦਾ ਰਹਿ ਗਿਆ ਸੀ ਤੂੰ ਹੁਣ ਫੰਦਕ ਬਣ ਕੇ ਆਇਆ ਤੇ ਮੈਂ ਰਾਮ ਚੰਦਰ ਦਾ ਉਸੇ ਦਾ ਰੂਪ ਕ੍ਰਿਸ਼ਨ ਇਹ ਮੇਰੇ ਤੇ ਤੀਰ ਮਾਰਿਆ ਹੈ ਤੇਰੇ ਗੁਨਾਹ ਮੈਂ ਮਾਫ਼ ਕਰਤੇ ਤੀਰ ਦਾ ਬਦਲਾ ਤੇ ਤੀਰ ਦਿੱਤਾ ਇਸ ਪ੍ਰਕਾਰ ਕ੍ਰਿਸ਼ਨ ਜੀ ਪ੍ਰਭਾਤ ਖੇਤਰ ਚੋਂ ਪ੍ਰਲੋਕ ਵਿੱਚ ਚਲੇ ਗਏ ਸੀ ਇਸ ਪ੍ਰਕਾਰ ਦੀ ਹਾਲਤ ਹੈ ਉਹ ਜੁਜਮੈਂ ਜੋਰ ਛਲੀ ਚੰਦਰਾਵਲ ਜੋਰ ਕਰਖਣ ਸ਼ਕਤੀ ਨੇ ਚੰਦਰਾਵਲ ਚੰਦਰਵੰਸ਼ੀਆਂ ਦੀ ਪੰਗਤੀ ਨੂੰ ਸਾਰੀ ਨੂੰ ਛੱਡ ਲਿਆ ਸੀ ਕ੍ਰਿਸ਼ਨ ਜੀ ਨੇ ਸਾਰਿਆਂ ਨੂੰ ਸਿਆਸ ਲਾ ਕੇ ਰਿਹੀ ਤੋਂ ਮਰਵਾ ਦਿੱਤਾ ਜਲ ਕਰਾ ਕੇ ਹੰਕਾਰੀ ਜਾਣ ਕੇ
ਕਾਨ ਕ੍ਰਿਸ਼ਨ ਯਾਦ ਨੂੰ ਪਾਇਆ
ਕਾਨ ਮਾਂ ਦਾ ਲਾਡਲਾ ਨਾਮ ਰੱਖਿਆ ਹੋਇਆ ਸੀ ਪਹਿਲਾਂ ਛੋਟੇ ਜਿਹੇ ਨੂੰ ਕਾਨਾ ਕਾਨਾ ਕਹਿੰਦੀ ਸੀ ਜਦੋਂ ਵੱਡਾ ਹੋ ਗਿਆ ਕ੍ਰਿਸ਼ਨ ਨਾਮ ਪੈ ਗਿਆ ਸੋ ਇਸ ਪ੍ਰਕਾਰ ਕਹਿੰਦੇ ਕਾਨ ਲਾਡਲਾ ਜਿਹੜਾ ਮਾਂ ਦਾ ਜਿਸ ਉਹਦਾ ਨਾਮ ਰੱਖਿਆ ਸੀ ਉਹ ਕ੍ਰਿਸ਼ਨ ਕਾਲਾ ਰੂਪ ਹੋਣੇ ਕਰਕੇ ਜਾਦੂਆਂ ਦੀ ਵੰਸ਼ ਵਿੱਚ ਪੈਦਾ ਹੋਇਆ ਕੈ ਸੁਖ ਰੂਪ ਅਨਚੇਸ਼ਟਾ ਜੀ ਦੀ ਮੰਨੀ ਹੈ ਉਹ ਜਾਦੂਆਂ ਦੀ ਕ੍ਰਿਸ਼ਨ ਜੀ ਹੋਏ
ਪਾਰ ਜਾਤ ਗੋਪੀ ਲੈ ਆਇਆ
ਗੋਪੀ ਲੈ ਆਇਆ ਗੋਪੀਆਂ ਦੇ ਨਾਲ ਤਾਂ ਬਿੰਦਰਾਵਨ ਚ ਰੰਗ ਕੀਤਾ ਸੀ ਬਿੰਦਰਾਵਨ ਮੈਂ ਰੰਗ ਕੀਆ ਬਿੰਦਰਾਵਨ ਚ ਰਾਸ ਪਾਉਂਦਾ ਰਿਹਾ ਤੇ ਉਹਨਾਂ ਦੇ ਨਾਲ ਖੇਡਦਾ ਰਿਹਾ ਸੀ ਇਹ ਸੀ ਗੁਜਰਾਂ ਦੀਆਂ ਲੜਕੀਆਂ ਗੋਪੀਆਂ ਤੇ ਇਸੇ ਪ੍ਰਕਾਰ ਪਾਰ ਜਾਤ ਇਹ ਨਦੀ ਤੇ ਜਮਨਾ ਤੋਂ ਪਾਰ ਚਲਿਆ ਗਿਆ ਸੀ ਪਾਰ ਜਾ ਕੇ ਨਾਲ ਅਰਜੁਨ ਸੀ ਉਸ ਵੇਲੇ ਗੋਪੀ ਜਿਹੜੀ ਜਮਨਾ ਸੀ ਇਹ ਵਿਚਰਦੀ ਫਿਰਦੀ ਕਿ ਮੈਂ ਸੂਰਜ ਦੀ ਪੁੱਤਰੀ ਆ ਤਪ ਕਰਦੀ ਸੀ ਕ੍ਰਿਸ਼ਨ ਨੂੰ ਵਰਨ ਵਾਸਤੇ ਕਿਉਂ ਕ੍ਰਿਸ਼ਨ ਉਹ ਜਮਨਾ ਦੇ ਤਾਂ ਹੀ ਲੈ ਆਇਆ ਸੀ ਇਹ ਪਾਰ ਨਦੀ ਤੋਂ ਜਮਨਾ ਤੋਂ ਜਾ ਕੇ ਇਸ ਪ੍ਰਕਾਰ ਲਿਆਂਦਾ ਸੀ ਦੂਸਰਾ ਪਾਰ ਜਾਤ ਗੋਪੀ ਲੈ ਆਇਆ ਗੋ ਸ੍ਰਿਸ਼ਟੀ ਦਾ ਜੋ ਕੀ ਪਤੀ ਕ੍ਰਿਸ਼ਨ ਭਗਵਾਨ ਕਹਾਉਂਦਾ ਹੈ ਉਹ ਕਹਿੰਦੇ ਪਾਰ ਜਾਤ ਕਲਪਤਾਰ ਬਿਰਸ਼ ਦੇ ਫੁੱਲ ਨਾਰਦ ਮੁਨੀ ਨੇ ਆ ਕੇ ਕ੍ਰਿਸ਼ਨ ਦੀ ਭੇਟਾ ਕੀਤੀ ਕ੍ਰਿਸ਼ਨ ਨੇ ਉਹ ਬਾਲੇ ਜਿਹੜੇ ਕਲਪਤਾਰ ਦੇ ਫੁੱਲ ਸੀ ਉਹਨਾਂ ਦੀ ਮਾਲਾ ਸਤਭਾਵਾਂ ਵਾਲੀ ਤਿਆਰੀ ਸੀ ਇਹਨੂੰ ਉਸ ਨੂੰ ਦੇਵਤੇ ਜੋ ਦੇਵਤੇ ਰੁਕਮਣੀ ਰੁਸਰੀ ਕਹਿਣ ਲੱਗੀ ਮੈਂ ਪਟਰਾਣੀ ਹੈ ਤੇ ਦੇਵਤੇ ਤਾਂ ਸਤਭਾਵਾਂ ਨੂੰ ਫੁੱਲੇ ਤਾਂ ਠੀਕ ਨਹੀਂ ਕੀਤਾ ਮੈਨੂੰ ਕਲਪਤਾਰ ਬਿਰਸ਼ ਲਿਆ ਕੇ ਦੇ ਫਿਰ ਉਸ ਵੇਲੇ ਇਹ ਕ੍ਰਿਸ਼ਨ ਭਗਵਾਨ ਇੰਦਰ ਦੇ ਨਾਲ ਜੰਗ ਕਰਕੇ ਸਵਰਗ ਦੇ ਵਿੱਚੋਂ ਕਲਪਤਾਰ ਬਿਰਸ਼ ਲੈ ਕੇ ਆਇਆ ਸੀ ਤੇ ਜਿੰਨਾ ਚਿਰ ਦਵਾਰਕਾ ਬਣੀ ਕਿ ਉਹਨਾਂ ਚਿਰ ਇੱਥੇ ਰਹੇ ਫਿਰ ਸਵਰਗ ਚਲਿਆ ਜਾਵੇਗਾ ਕਿਉਂ ਅਰਜੁਨ ਨਾ ਪ੍ਰਤਿ ਇਉਂ ਕਹਿ ਕੇ ਇੰਦਰ ਨੂੰ ਇਹ ਕਲਪਤਾਰ ਬਿਰਸ਼ ਲੈ ਕੇ ਆਇਆ ਸੀ ਉਹ ਪਾਰ ਜਾਤ ਗੋਪੀ ਲੈ ਆਇਆ ਆਪਣੀ ਗੋਪੀ ਜਿਹੜੀ ਰੁਕਮਣੀ ਸੀ ਉਹਦੇ ਪ੍ਰਸੰਨ ਕਰਨ ਵਾਸਤੇ ਕਲਪਤਾਰ ਬਿਰਸ਼ ਲਿਆ ਕੇ ਦਵਾਰਕਾ ਚ ਲਾ ਦਿੱਤਾ ਸੀ
ਬਿੰਦਰਾਵਨ ਮੈਂ ਰੰਗ ਕੀਆ
ਵਣ ਚ ਰਾਸ ਆਦਿਕ ਪਾਉਣ ਦਾ ਇਸੇ ਪ੍ਰਕਾਰ ਧੀਨ ਕਾਲਕਾਂ ਦੇ ਮਾਰਨ ਦਾ ਰੰਗ ਕੌਂਤਕ ਕੇਸੀ ਆਦਕਾਂ ਦੇ ਮਾਰਨ ਦਾ ਇਹ ਰੰਗ ਕੌਂਤਕ ਕਰਦਾ ਪਿਆ ਦੁਆਪਰ ਵਿੱਚ
ਕਲ ਮੈਂ ਵੇਦ ਅਥਰਵਣ ਹੂਆ
ਦੁਆਪਰ ਦੀ ਹਾਲਤ ਦੱਸੀ ਹੁਣ ਦੱਸਦੇ ਹਨ
ਕਲ ਮੈਂ ਵੇਦ ਅਥਰਵਣ ਹੂਆ
ਹੁਣ ਵੇਦ ਅਥਰਵਣ ਵਿਆਸ ਲਿਖੀ ਨੇ ਕਲ ਮੈਂ ਕਲਯੁਗ ਦੇ ਵਿੱਚ ਅਥਰਵਣ ਵੇਦ ਮੰਨਿਆ ਪਹਿਲਾਂ ਤਿੰਨੇ ਵੇਦ ਮੰਨਦੇ ਸਨ ਇਹ ਗੀਤ ਭਾਗ ਇਸ ਵਿੱਚ ਅਥਰਵਣ ਵੇਦ ਹੋਇਆ ਕਲਯੁਗ ਦੇ ਸਮੇਂ ਚ
ਨਾਉ ਖੁਦਾਈ ਅਲੋਹ ਭਇਆ
ਉਸੇ ਮੁਸਲਮਾਨਾਂ ਦਾ ਬੜਾ ਭਾਰੀ ਜ਼ੋਰ ਹੋ ਗਿਆ ਪਹਿਲਾਂ ਜਿਹੜੇ ਯਹੂਦੀਏ ਸੀ ਨਾ ਇਹ ਮੂਸੇ ਪੈਗੰਬਰ ਨੂੰ ਮੰਨਦੇ ਸੀ ਮੂਸੇ ਪੈਗੰਬਰ ਨੂੰ ਸਾਰਿਆਂ ਨੂੰ ਸਿੱਖਿਆ ਸੀ ਵੀ ਖੁਦਾ ਦਾ ਜਾਪ ਕਰਿਆ ਕਰੋ ਉਹ ਸਾਰੇ ਖੁਦਾ ਖੁਦਾ ਕਰਦੇ ਹੁੰਦੇ ਜਦੋਂ ਮੁਹੰਮਦ ਅਖੀਰੀ ਪੈਗੰਬਰ ਹੋਇਆ ਉਹ ਪੈਗੰਬਰ ਨੂੰ 1,24,000 ਪੈਗੰਬਰ ਇਹਨਾਂ ਦੇ ਮੰਨੇ ਇਹ 24,000ਵਾਂ ਜਦੋਂ ਪੈਗੰਬਰ ਹੋਇਆ ਮੁਹੰਮਦ ਉਸ ਨੂੰ ਖੁਦਾਈ ਸ੍ਰਿਸ਼ਟੀ ਦੇ ਅੰਦਰ ਖੁਦਾ ਦੇ ਨਾਮ ਖੁਦਾਈਏ ਸੀਗੇ ਜਿਹੜੇ ਮੂਸੇ ਦੇ ਮੰਨਣ ਵਾਲੇ ਯਹੂਦੀਏ ਉਹ ਤਰੇਤ ਉਸ ਨੂੰ ਜ਼ਮੀਰ ਜ਼ਬੂਰ ਨੂੰ ਮੰਨਦੇ ਸੀ ਇਸ ਨੂੰ ਕੁਰਾਨ ਬਣਾ ਕਰਕੇ ਉਸਦਾ ਨਾਮ ਖੁਦਾਈ ਸ੍ਰਿਸ਼ਟੀ ਦੇ ਅੰਦਰ ਅੱਲਾ ਅੱਲਾ ਜਾਪ ਕਰਾਉਣ ਲੱਗ ਗਿਆ ਇਸ ਪ੍ਰਕਾਰ ਮੁਹੰਮਦ ਸਾਹਿਬ ਨੇ ਆਪਦਾ ਤੋਰਾ ਤੋਰਤਾ
ਨਾਉ ਖੁਦਾਈ ਅਲਹੋ ਭਇਆ
ਖੁਦਾਈ ਨਾ ਖੁਦਾ ਵਾਲਿਆਂ ਚ ਅੱਲਾ ਅੱਲਾ ਨਾਮ ਕਹਿਣ ਲੱਗ ਗਏ ਸਾਰੇ ਮੁਹੰਮਦ ਸਾਹਿਬ ਨੇ ਅੱਲਾ ਦਾ ਉਪਦੇਸ਼ ਦਿੱਤਾ ਉਸ ਵੇਲੇ ਖੁਦਾਈ ਸ੍ਰਿਸ਼ਟੀ ਵਿੱਚ ਅੱਲਾ ਨਾਮ ਪਾਕ ਦਾ ਪਵਿੱਤਰ ਪ੍ਰਵੇਸ਼ ਦਾ ਨਾਮ ਅੱਲਾ ਕਰਕੇ ਮੰਨਿਆ ਗਿਆ
ਨੀਲ ਬਸਤਰ ਲੈ ਕੱਪੜੇ ਪਹਿਰੇ
ਬਸਤਰ ਪਹਿਰ ਕੇ ਨੀਲੇ ਬਸਤਰ ਲੈ ਲਏ ਇਸਤਰੀਆਂ ਨੇ ਵੀ ਤੇ ਕੱਪੜੇ ਪਹਿਰ ਲਏ ਪੁਰਖਾਂ ਨੇ ਵੀ
ਤੁਰਕ ਪਠਾਣੀ ਅਮਲ ਕੀਆ
ਇਸ ਪ੍ਰਕਾਰ ਤੁਰਕਾਂ ਦੇ ਰਾਜ ਦਾ ਪਠਾਣਾਂ ਦਾ ਲੋਧੀ ਖਾਨਦਾਨ ਦਾ ਬਹਿਲੋ ਲੋਧੀ ਆਦਿਕ ਜਿਹੜੇ ਹੋਏ ਹੈ ਉਹਨਾਂ ਦਾ ਅਮਲ ਹੁਕਮ ਹੋ ਗਿਆ ਦੁਨੀਆਂ ਚ ਉਸ ਬਹਿਲੋਲ ਲੋਧੀ ਸੀ ਪਠਾਣਾਂ ਦਾ ਰਾਜ ਸੀ ਲੋਧੀਆਂ ਦਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਉਤਾਰ ਧਾਰਿਆ ਇਹਨਾਂ ਦਾ ਅਮਲ ਹੋ ਗਿਆ ਦੁਨੀਆਂ ਚ ਹਕੂਮਤ ਚੱਲ ਪਈ ਇਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਸਰਵੰਸ ਵਾਰੀ ਹੈ ਸਰਵੰਸ ਵਾਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੌਲ ਸੋਢੀ ਨੇ ਢਿੱਲਵੀ ਮਹਾਰਾਜ ਸਾਹਿਬ ਨੂੰ ਚਿੱਟੀ ਪਿਸ਼ਾਬ ਪੇਸ਼ ਕੀਤੀ ਹੈ ਉਸ ਵੇਲੇ ਵਚਨ ਕੀਤਾ ਸੀ ਮਹਾਰਾਜ ਜੀ ਨੇ ਕਿ ਨੀਲ ਬਸਤਰ ਦੇ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਏ ਨੀਲੇ ਬਸਤਰ ਜਿਹੜੇ ਲੈਣੇ ਸੀ ਤੇ ਕੱਪੜੇ ਉਹ ਪਾੜ ਦਿੱਤੇ ਹੈ ਤੁਰਕਾਂ ਤੇ ਪਠਾਣਾਂ ਦਾ ਅਮਲ ਚੱਲਿਆ ਗਿਆ ਰਾਖ ਕੌਲ ਸੋਢੀ ਨੇ ਕਿਹਾ ਮਹਾਰਾਜ ਆਪ ਵਚਨ ਕਿਉਂ ਕਰਦੇ ਹੋ ਹਜ਼ੂਰ ਨੂੰ ਕਿਹਾ ਬਈ ਇਹ ਸਰਬੰਸ ਵਾਰ ਕੇ ਤੁਕ ਤਾਂ ਉਵੇਂ ਬਾਣੀ ਚ ਰੱਖਦੇ ਹੈ, ਪਰ ਇੱਥੋਂ ਤੱਕ ਇਹਨਾਂ ਦੀ ਔਰਤ ਸੀ, ਇਹ ਇੱਥੇ ਮੁਕਾਈ ਹੈ ਬਚਨ ਕਹਿ ਕੇ। ਫਿਰ ਉਸ ਵੇਲੇ ਉਹਨੇ ਕਿਹਾ, ਮਹਾਰਾਜ ਅਸੀਂ ਜਿਹੜੇ ਮੀਨੇ ਮਸੰਦਾਦਕ ਵਿਛੜੇ ਹੈ, ਅਸੀਂ ਕਿਵੇਂ ਮਿਲ ਸਕਦੇ ਹਾਂ? ਮਹਾਰਾਜ ਕਹਿੰਦੀ, ਅੰਮ੍ਰਿਤ ਛਕੋ, ਫਿਰ ਤੁਹਾਨੂੰ ਵਿਛੜਿਆ ਨੂੰ ਮਿਲ ਲਾਂਗੇ। ਫਿਰ ਕੌਂਸੋਡੀ ਨੇ ਆਪਦੇ ਪੁੱਤਰਾਂ ਨੂੰ, ਅਪਹਿਰਾਂ ਵਾਲ ਕਪੋਤਿਆਂ ਨੂੰ ਦਾਨੀਆਂ ਸਾਹਿਬ ਜਾ ਕੇ ਅੰਮ੍ਰਿਤ ਛਕਾਇਆ ਸੀ। ਇਹਨਾਂ ਸੋਢੀਆਂ ਦੇ ਖਾਨਦਾਨ ਦਾ ਇਹ ਗੁਰੂ ਸਾਹਿਬ ਨਾਲ ਮੇਲ ਹੋਇਆ। ਹਾਂਜੀ,
ਚਾਰੇ
ਵੇਦ ਹੋਏ ਸਚਿਆਰ। ਕਲਕੀ ਵੀ ਕਾਲਾ ਬਾਣਾ ਪਹਿਰੇਗਾ, ਕਲਕੀ ਜਿਹੜਾ ਕਾਲਾ ਬਾਣਾ ਪਹਿਰ ਕੇ ਪਹਿਰੇਗਾ, ਉਸ ਕਲਯੁਗ ਦਾ ਅਵਤਾਰ ਹੋਵੇਗਾ।
ਚਾਰੇ ਵੇਦ
ਹੀਰ ਮਹਿੰਦੀ ਮਾਰੇਗਾ, 6 ਮਹੀਨੇ ਫਿਰ ਖੰਜ ਖੰਜੂਰਾ ਪੈ ਕੇ ਉਹ ਮਰ ਜਾਏਗਾ।
ਚਾਰੇ ਵੇਦ ਹੋਏ ਸਚਿਆਰ,
ਇਹ ਚਾਰੇ ਵੇਦ ਚੌਹਾਂ ਯੁਗਾਂ ਦੇ ਕਲਯੁਗ ਆਦਿਕਾਂ ਦੇ ਵਿੱਚ ਸਚਿਆਰ ਹੋ ਗਏ ਹਨ। ਵੱਖੋ ਵੱਖਰੇ ਅਵਤਾਰ ਵੀ ਦੱਸਦੇ ਇਹਨਾਂ ਦੇ, ਤੇ ਪਹਿਰਾ ਵੀ ਦਾਤਾ ਜਿਸ ਜਿਸ ਦਾ ਵਰਤਿਆ ਹੈ।
ਪੜ੍ਹੇ ਗੁਣ ਹੈ ਤਿੰਨ ਚਾਰ ਵਿਚਾਰ,
ਉਹਨੂੰ ਵੇਦਾਂ ਨੂੰ ਪੜ੍ਹੇਗਾ, ਜਿਹੜਾ ਗੁਣੇ ਵਿਚਾਰੇਗਾ ਉਹਨਾਂ ਨੂੰ ਚੌਹਾਂ ਚੋ ਵਿਚਾਰ ਪ੍ਰਾਪਤ ਹੋਵੇਗਾ। ਜਿਹੜਾ ਇੱਕ ਮਹੱਲੇ ਚ ਦੱਸਦਾ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਨਿਰਣਾ ਕਰਕੇ ਦੱਸ ਦਿੱਤਾ ਹੈ।
ਪਾਵੜੇ
ਗੁਣੇ ਤਿੰਨ ਚਾਰ ਵਿਚਾਰ, ਜਿਹੜਾ ਪੜ੍ਹੇਗਾ ਗੁਣੇਗਾ ਉਹਨੂੰ ਚਾਰ ਸੁੰਦਰ ਇਹ ਵਿਚਾਰ ਪ੍ਰਾਪਤ ਹੋਵੇਗਾ।
ਪਾਉ ਭਗਤ ਕਰ ਨੀਚ ਸਦਾ,
ਆਪ ਦਾ ਮਤ ਕੀ ਹੈ ਚੌਹਾਂ ਵੇਦਾਂ ਅਨੁਸਾਰ? ਮਹਾਰਾਜ ਕਹਿੰਦੇ, ਸਾਡਾ ਤਾਂ ਮਤ ਭਾਈ ਇਹ ਹੈ,
ਪਾਉ ਭਗਤ ਕਰ ਨੀਚ ਸਦਾ,
ਜਿਹੜਾ ਪ੍ਰੇਮਾ ਭਗਤੀ ਕਰੇ ਪ੍ਰੇਮੀ ਹੋ, ਤੇ ਆਪਣੇ ਆਪ ਨੂੰ ਨੀਵਾ
ਸਦਾਵੇ
ਨਾ ਕਰੇ,
ਨਾਨਕ ਮੁਖ ਅੰਤਰ ਪਾਏ।
ਗੁਰੂ ਨਾਨਕ ਜੀ ਕਹਿੰਦੇ ਹਨ, ਅੰਤਰ ਪਰਦੇ ਦੇ ਪਾਉਣ ਵਾਲਾ ਜਿਹੜਾ ਜੰਮਣ ਮਰਨ ਦਾ ਕਾਰਨ ਹੰਕਾਰ, ਉਹਨੂੰ ਅੰਤਰੇ ਨੂੰ ਮੋਹ ਛੁਡਾਉਣ ਵਾਲਾ ਮੁਕਤੀ ਜਿਹੜੀ ਹੈ ਅੰਦਰੇ ਸਰੀਰ ਦੇ ਪਾ ਲਵੇਗਾ, ਇਸ ਕਲਯੁਗ ਦੇ ਅੰਦਰ ਹੀ ਮੁਕਤ ਪਾ ਲਏਗਾ, ਸਤਸੰਗਤ ਦੇ ਅੰਦਰ ਹੀ ਮੁਕਤ ਪਾ ਲਏਗਾ, ਦੇਹ ਅਭਿਆਸ ਨੂੰ ਮੇਟ ਕੇ ਅੰਤਰ ਆਤਮਾ ਜੋ ਸਰੂਪ ਹੈ ਉਸਦੀ ਪ੍ਰਾਪਤੀ ਨੂੰ ਕੇਵਲ ਮੋਹ ਨੂੰ ਪਾ ਲਵੇਗਾ। ਤਾਂ
ਪੌੜੀ ਸਤਿਗੁਰ ਵਿਟੋ ਵਾਰਿਆ,
ਸਤਿਗੁਰੂ ਨਾਨਕ ਦੇਵ ਜੀ ਦਾ ਗੁਰੂ ਅਕਾਲ ਪੁਰਖ ਹੈ। ਮਹਾਰਾਜ ਕਹਿੰਦੇ, ਸਤਿਗੁਰੂ ਅਕਾਲ ਪੁਰਖ ਦੇ ਵਿੱਚੋਂ ਉੱਪਰੋਂ ਵਾਰਿਆ ਵਾਰਨੇ ਜਾਂਦੇ
ਹਾਂ,
ਮਿਲਨੇ ਕਰਕੇ ਖਸਮ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਆਪ ਹੀ ਹਰਗੁਰ ਮੂਰਤ ਏਕਾ ਵਰਤੇ ਨਾਨਕ ਹਰਗੁਰ ਪਾਇਆ, ਖਸਮ ਅਕਾਲ ਪੁਰਖ ਨੂੰ ਸੰਭਾਲਿਆ ਯਾਦ ਕੀਤਾ ਹੈ।
ਕਰ ਉਪਦੇਸ਼ ਗਿਆਨ ਅੰਜਨ ਦੀਆ,
ਵਾਹਿਗੁਰੂ ਨੇ ਉਪਦੇਸ਼ ਦੇ ਕਰਕੇ ਗਿਆਨ ਰੂਪੀ ਅੰਜਨ ਸੁਰਮਾ ਮਨ ਬੁੱਧ ਰੂਪੀ ਨੇਤਰਾਂ ਵੀ ਦੇ ਦਿੱਤਾ।
ਇੰਨੀ ਨੇਤਰੀ ਜਗਤ ਨਿਹਾਲਿਆ,
ਜਗਤ ਬ੍ਰਹਮ ਰੂਪ ਕਰਕੇ ਵੇਖਿਆ, ਅਕਾਲ ਸਾਰੇ ਮਿੱਥਿਆ ਰੂਪ ਕਰਕੇ ਵੇਖ ਲਿਆ ਹੈ।
ਖਸਮ ਛੋੜ ਦੂਜਾ ਲੱਗੇ,
ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੁਆਇਤ ਵਿੱਚ ਲੱਗੇ ਹੋਏ ਦੂਜੇ ਸੁਭਾਅ ਵਿੱਚ
ਡੁੱਬੇ ਸੇ ਬਣਜਾਰੇ,
ਸੰਸਾਰ ਵਿੱਚ ਬਣਜ ਕਰਨ ਵਾਲੇ ਬਣਜਾਰੇ ਡੁੱਬ ਗਏ ਹੈ, ਸੰਸਾਰ ਸਬੰਧ ਚ ਗੋਤੇ ਖਾਂਦੇ ਹਨ।
ਸਤਿਗੁਰੂ ਹੈ ਬੋਹੇ ਥਾਂ,
ਸਤਿਗੁਰੂ ਨਾਨਕ ਰੂਪ ਆਪ ਪ੍ਰਗਟ ਹੋਏ, ਉਹੀ ਜਹਾਜ਼ ਰੂਪ ਹਨ।
ਬਿਰਲੇ ਕਿਨੇ ਵਿਚਾਰਿਆ,
ਕਿਸੇ ਬਿਰਲੇ ਨੇ ਗੁਰਮਤਿ ਦੇ ਵਿਚਾਰ ਨੂੰ ਵਿਚਾਰਿਆ ਹੈ, ਨਹੀਂ ਤਾਂ ਸਭ ਆਪਣੀ ਆਪਣੀ ਰੁਝਾਨਾ। ਜੇ ਕੋਈ ਸੰਤ ਹੈ ਕਹਿੰਦਾ ਮੈਂ ਹੀ ਸੰਤ ਹੈ, ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਵੀ ਸੰਤਾਂ ਨੂੰ ਮੰਨਿਆ ਕਰੋ, ਇਸ ਕਰਕੇ ਸਾਨੂੰ ਹੀ ਸੰਤ ਮੰਨ ਲਓ। ਅਸੀਂ ਜੀ ਬਿਮਾਰੀ ਪਈ ਹੈ ਦੁਨੀਆ ਦੀ, ਕੋਈ ਗੁਰੂ ਬਣ ਬਣ ਬਹਿੰਦੇ ਹੈ।
ਕਰ ਕਿਰਪਾ ਪਾਰ ਉਤਾਰਿਆ,
ਜਿਨ੍ਹਾਂ ਦੇ ਉੱਤੇ ਸੱਜੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਉਹਨਾਂ ਨੂੰ ਕਿਰਪਾ ਕਰਕੇ ਅੰਮ੍ਰਿਤ ਨਾਮ ਵਿੱਚ ਰੰਗ ਕਰਕੇ ਸੰਸਾਰ ਸਬੰਧ ਤੋਂ ਮੁਕਤ ਰੂਪੀ ਕਿਨਾਰੇ ਤੇ ਪਾਰ ਉਤਾਰ ਦਿੱਤਾ ਹੈ, ਆਪ ਮੁਕਤ ਮੁਕਤ ਕਰੇ ਸੰਸਾਰ ਦੀ ਦਾਤ ਬਖਸ਼ੀ ਹੈ।
ਸਤਿਗੁਰੂ ਹੈ ਬੋਲੇ ਸਾਰਾ।